ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗ ਜੀਓ ਅੱਜ ਬੰਦੀ ਛੋੜ ਦਿਵਸ ਹੈ ਦੀਵਾਲੀ ਦਾ ਤਿਉਹਾਰ ਹੈ ਆਪ ਸੰਗਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੇ ਹੋ ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਬੰਦੀ ਛੋੜ ਦਿਵਸ ਦੀਵਾਲੀ ਦੇ ਤਿਉਹਾਰ ਨੂੰ ਮਨਾ ਰਹੇ ਹੋ ਪ੍ਰਾਚੀਨ ਸਮੇਂ ਤੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਇਸ ਦੀਵਾਲੀ ਦਾ ਸੰਬੰਧ ਸਿੱਖ ਇਤਿਹਾਸ ਦੇ ਨਾਲ ਉਦੋਂ ਜੁੜਿਆ ਜਦੋਂ ਬੰਦੀ ਛੋੜ ਦਾਤਾ ਮੀਰੀ ਪੀਰੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛਠਾਂ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਰਜੋ ਦਾ ਬਹੁ ਪਰਉਪਕਾਰੀ ਉਸ ਪਰਉਪਕਾਰੀ ਸਤਿਗੁਰੂ ਨੇ ਕਿਸੇ ਸਾਜਿਸ਼ ਦੇ ਅਧੀਨ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਗਿਆ ਜਦੋਂ ਸਤਿਗੁਰੂ ਗਵਾਲੀਅਰ ਦੇ ਕਿਲ੍ਹੇ ਵਿੱਚ ਗਏ ਪਤਾ ਲੱਗਿਆ ਉਸ ਵੇਲੇ ਹਿੰਦੁਸਤਾਨ ਦੀਆਂ ਰਿਆਸਤਾਂ ਦੇ ਹਿੰਦੂ ਰਾਜੇ ਜਿਨ੍ਹਾਂ ਦੀ ਗਿਣਤੀ ਇਤਿਹਾਸ ਦੇ ਅੰਦਰ 52 ਲਿਖੀ ਹੋਈ ਹੈ, ਉਹਨਾਂ ਨੂੰ ਉਮਰ ਕੈਦ ਕੀਤਾ ਹੋਇਆ ਸੀ। ਦਾਸ ਨੇ ਵੀ ਉਸ ਗਵਾਲੀਅਰ ਦੇ ਕਿਲ੍ਹੇ ਦੇ ਦਰਸ਼ਨ ਕੀਤੇ ਹਨ, ਆਪ ਸੰਗਤਾਂ ਨੇ ਵੀ ਕਈਆਂ ਨੇ ਦਰਸ਼ਨ ਕੀਤੇ ਹੋਣਗੇ। ਉੱਥੇ ਸਤਿਗੁਰੂ ਦਾ ਯਾਦਗਾਰੀ ਇਤਿਹਾਸਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਉਸ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਇੱਕ ਹੇਠਾਂ ਤਹਿਖਾਨਾ ਬਣਾਇਆ ਹੋਇਆ ਸੀ। ਉੱਥੇ ਨਾ ਰੋਸ਼ਨੀ ਨਾ ਹਵਾ ਦਾ ਕੋਈ ਪ੍ਰਬੰਧ ਸੀ। ਜਿਨ੍ਹਾਂ ਨੂੰ ਉਮਰ ਕੈਦ ਹੁੰਦੀ ਸੀ ਉਹਨਾਂ ਨੂੰ ਉਸ ਕਾਲ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਫਿਰ ਉਹਨਾਂ ਦੇ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਲਾ ਕੇ, ਬੜੇ ਬੜੇ ਪਿੱਲਰ ਸਨ ਉਹਨਾਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਜਦੋਂ ਪਰਉਪਕਾਰੀ ਸਤਿਗੁਰੂ ਗਵਾਲੀਅਰ ਦੇ ਕਿਲ੍ਹੇ ਵਿੱਚ ਜਾਂਦੇ ਹਨ, ਦਰੋਗਾ ਜਿਸ ਦਾ ਨਾਮ ਹਰਦਾਸ ਲਿਖਿਆ ਹੋਇਆ, ਉਹ ਗੁਰੂ ਮਹਾਰਾਜ ਦਾ ਸ਼ਰਧਾਲੂ ਬਣ ਚੁੱਕਿਆ ਸੀ। ਅਤੇ ਇੱਕ ਦਿਨ ਰਾਜਿਆਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਧੰਨ ਭਾਗ ਨੇ, ਤੁਸੀਂ ਗਵਾਲੀਅਰ ਦੇ ਕਿਲ੍ਹੇ ਵਿੱਚ ਚਰਨ ਪਾਏ ਨੇ, ਕੋਈ ਸਾਡੀ ਸਾਰ ਲੈਣ ਵਾਲਾ ਨਹੀਂ ਸੀ, ਸਾਨੂੰ ਵੀ ਕੋਈ ਆਸ ਦੀ ਕਿਰਨ ਦਿਖਾਈ ਦਿੱਤੀ ਹੈ, ਸ਼ਾਇਦ ਸਾਡੇ ਲਈ ਹੀ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਥੇ ਭੇਜਿਆ ਹੋਵੇ, ਇੱਕ ਵਾਰ ਆ ਕੇ ਸਾਨੂੰ ਦਰਸ਼ਨ ਦੀ ਦਾਰੀ ਬਖਸ਼ੋ। ਦਰੋਗਾ ਹਰਦਾਸ ਸਤਿਗੁਰੂ ਨੂੰ ਕਹਿਣ ਲੱਗਾ, ਇਹ ਸਾਰੇ ਦੇ ਸਾਰੇ ਰਾਜੇ ਉਮਰ ਕੈਦੀ ਨੇ। ਗਰੀਬਨ ਵਾਜ ਸਤਿਗੁਰੂ ਜੀ ਕਹਿਣ ਲੱਗੇ, ਇਹਨਾਂ ਨੂੰ ਉਸ ਤਹਿਖਾਨਿਆਂ ਦੇ ਵਿੱਚੋਂ, ਹਨੇਰ ਕੋਠੜੀਆਂ ਵਿੱਚੋਂ ਬਾਹਰ ਕੱਢਿਆ ਜਾਵੇ। ਇਹਨਾਂ ਦੇ ਪੈਰਾਂ ਵਿੱਚ ਪਈਆਂ ਬੇੜੀਆਂ ਨੂੰ ਵੀ ਉਤਾਰ ਦਿੱਤਾ ਜਾਵੇ, ਹੱਥ ਕੜੀਆਂ ਨੂੰ ਵੀ ਲਾਹ ਦਿੱਤਾ ਜਾਵੇ। ਇਹਨਾਂ ਨੂੰ ਇਸ ਕਿਲ੍ਹੇ ਦੇ ਅੰਦਰ ਅੰਦਰ ਆਜ਼ਾਦੀ ਦੇ ਨਾਲ ਵਿਚਰਨ ਦਾ ਇਹਨਾਂ ਨੂੰ ਸਮਾਂ ਦੇਣਾ ਚਾਹੀਦਾ। ਹਰਦਾਸ ਦਰੋਗਾ ਮੰਨ ਗਿਆ। ਹੁਣ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੁਬਹਾ ਸ਼ਾਮ ਦੀਵਾਨ ਸਜਾਉਂਦੇ ਨੇ, ਇਹ ਹੁਣ ਰਾਜੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਨੇ, ਗੁਰੂ ਕਾ ਲੰਗਰ ਤਿਆਰ ਹੁੰਦਾ, ਹਰ ਰੋਜ਼ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਬਣਦਾ, ਆਪ ਅਤੇ ਸਤਿਗੁਰੂ ਧਰਮ ਦੀ ਕਿਰਤ ਦਾ ਹੀ ਭੋਜਨ ਛਕਦੇ ਸਨ, ਪਰ ਉਹ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਇਹਨਾਂ ਰਾਜਿਆਂ ਨੂੰ ਅਤੇ ਹੋਰ ਕੈਦੀਆਂ ਨੂੰ ਛਕਾਇਆ ਜਾਂਦਾ ਸੀ। ਹੁਣ ਰਾਜਿਆਂ ਲਈ ਤਾਂ ਇਹ ਖੁਸ਼ੀ ਦਾ ਸਮਾਂ ਸੀ ਜਦੋਂ ਉਹਨਾਂ ਨੂੰ ਹਨੇਰ ਖਾਥਿਆਂ ਵਿੱਚੋਂ, ਕਾਲ ਕੋਠੜੀਆਂ ਵਿੱਚੋਂ ਨਜਾਤ ਮਿਲ ਗਈ। ਉਸ ਸਮੇਂ ਤੋਂ ਬਾਅਦ ਦਿੱਲੀ ਤੋਂ ਆਰਡਰ ਆ ਗਏ ਕਿ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਿਹਾਅ ਕੀਤਾ ਜਾਵੇ। ਜਦੋਂ ਇਹ ਖਬਰ ਇਹਨਾਂ ਰਾਜਿਆਂ ਨੇ ਸੁਣੀ, ਇਹਨਾਂ ਨੇ ਸਤਿਗੁਰੂ ਦੇ ਆ ਕੇ ਚਰਨ ਫੜ ਲਏ, ਰੋ ਰੋ ਕੇ ਘਗਿਆ ਕੇ ਮਿੰਨਤਾਂ ਤਰਲੇ ਕਰਨ ਲੱਗੇ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਹਨੇਰ ਖਾਤਿਆਂ ਚੋਂ, ਕਾਲ ਕੋਠੜੀਆਂ ਚੋਂ ਬਾਹਰ ਕੱਢਿਆ, ਸਾਡੇ ਪੈਰਾਂ ਦੀਆਂ ਬੇੜੀਆਂ ਵੀ ਉਤਾਰੀਆਂ, ਹੱਥ ਕੜੀਆਂ ਵੀ ਲਾਹੀਆਂ, ਹੁਣ ਇਸ ਗੁਲਾਮੀ ਦੇ ਜੀਵਨ ਦੇ ਨਾਲੋਂ ਅੱਛਾ ਤੇ ਇਹ ਹੈ ਤੁਸੀਂ ਸਾਨੂੰ ਆਪਣੇ ਆਪ ਹੀ ਸਾਨੂੰ ਜ਼ਹਿਰ ਦੇ ਦਿਓ, ਜਾਂ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਮਰਨਾ ਕਬੂਲ ਕਰਦੇ ਹਾਂ, ਵਰਨਾ ਸਾਨੂੰ ਛੱਡ ਕੇ ਨਾ ਜਾਓ। ਅਸੀਂ ਤੁਹਾਡੀ ਸ਼ਰਨ ਲੈ ਲਈ ਹੈ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਆਸ ਗੋਬਿੰਦਾਸ ਤੁਹਾਰ। ਅਤੇ ਨਾਲ ਹੀ ਬੇਨਤੀਆਂ ਕੀਤੀਆਂ, ਮੇਲ ਲਹਿਓ ਦਿਆਲ ਟਹਿ ਪੈ ਦੁਆਰਿਆ, ਰੱਖ ਲੇਵਹੁ ਦੀਨ ਦਿਆਲ ਪ੍ਰਮਤ ਬਹੁ ਹਾਰਿਆ, ਭਗਤ ਵਸ਼ਲ ਤੇਰਾ ਬਿਰਧ ਹਰ ਪਤ ਤੇ ਉਧਾਰਿਆ, ਤੁਝ ਬੈਨ ਨਾਹੀ ਕੋਈ ਬਿਨੋ ਮੋਹਿ ਸਾਰਿਆ, ਕਰ ਗਹਿ ਲਿਹੋ ਦਿਆਲ ਸਾਗਰ ਸੰਸਾਰਿਆ। ਸੱਚੇ ਪਾਤਸ਼ਾਹ ਤੁਸੀਂ ਦੀਨ ਦੁਨੀਆਂ ਦੇ ਮਾਲਕ ਹੋ, ਕਿਰਪਾ ਕਰੋ ਸਾਡੀ ਇੱਥੇ ਵੀ ਸਹਾਇਤਾ ਕਰੋ ਅਤੇ ਪ੍ਰਲੋਕ ਵਿੱਚ ਵੀ ਸਾਡੀ ਸਹਾਇਤਾ ਕਰੋ। ਜਦੋਂ ਰਾਜਿਆਂ ਨੇ ਬੇਨਤੀ ਕੀਤੀ, ਪਰਉਪਕਾਰੀ ਸਤਿਗੁਰੂ ਨੇ ਅਰਦਾਸ ਦਰੋਗੇ ਨੂੰ ਆਖਿਆ, ਦਿੱਲੀ ਬਾਦਸ਼ਾਹ ਨੂੰ ਕਹਿ ਦਿਓ ਗੁਰੂ ਮਹਾਰਾਜ ਉਹਨਾਂ ਚਿਰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਹੀਂ ਜਾਣਗੇ ਜਿੰਨਾ ਚਿਰ ਤੱਕ ਇਹਨਾਂ ਉਮਰ ਕੈਦੀ ਰਾਜਿਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਵੜਜੋ ਦਾ ਬਹੁ ਪਰਉਪਕਾਰੀ, ਕਿੱਡਾ ਵੱਡਾ ਸਤਿਗੁਰੂ ਦਾ ਪਰਉਪਕਾਰ ਸੀ। ਆਖਿਰਕਾਰ ਬਾਦਸ਼ਾਹ ਜਹਾਂਗੀਰ ਨੇ ਮੀਟਿੰਗ ਕੀਤੀ, ਕਹਿਣ ਲੱਗਾ ਦੱਸੋ ਹੁਣ ਕਿਵੇਂ ਕਰੀਏ। ਦੂਜੇ ਪਾਸੇ ਇਹਨੂੰ ਖੁਦ ਨੂੰ ਵੀ ਜਾਨ ਦਾ ਖਤਰਾ ਸੀ, ਕਿਉਂ ਇਹਦੇ ਬਾਰੇ ਵੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਭਾਈ ਜੇਠਾ ਅਤੇ ਭਾਈ ਪ੍ਰਾਣਾ ਜੀ ਉਹ ਆਪਣੀ ਆਤਮਕ ਸ਼ਕਤੀ ਦੇ ਨਾਲ ਸ਼ੇਰ ਬਣ ਕੇ ਇਸ ਨੂੰ ਡਰਾਉਂਦੇ ਸਨ ਅਤੇ ਲੋਕਾਂ ਦੇ ਭਾਣੇ ਇਹ ਕੋਈ ਸਾਠ ਸਤੀ ਸੀ। ਹੁਣ ਬਾਦਸ਼ਾਹ ਨੂੰ ਫਿਕਰ ਸੀ, ਜੇ ਗੁਰੂ ਮਹਾਰਾਜ ਨੂੰ ਮੈਂ ਰਿਹਾ ਨਾ ਕੀਤਾ ਮੇਰੀ ਜਾਨ ਵੀ ਜਾ ਸਕਦੀ ਹੈ। ਅਤੇ ਗੁਰੂ ਮਹਾਰਾਜ ਨੇ ਸ਼ਰਤ ਲਾ ਦਿੱਤੀ ਕਿ ਜਿੰਨਾ ਚਿਰ ਤੱਕ ਉਮਰ ਕੈਦੀ ਰਾਜੇ ਰਿਹਾ ਨਹੀਂ ਹੁੰਦੇ ਉਹਨਾਂ ਚਿਰ ਤੱਕ ਅਸੀਂ ਵੀ ਇਸ ਕਿਲੇ ਤੋਂ ਬਾਹਰ ਨਹੀਂ ਜਾ ਸਕਦੇ, ਹੁਣ ਕੀ ਕੀਤਾ ਜਾਵੇ। ਉਸ ਵੇਲੇ ਫਿਰ ਉਹਨਾਂ ਨੇ ਸਲਾਹ ਕਰਕੇ ਇਹ ਮਤਾ ਪਾਸ ਕੀਤਾ, ਕਹਿਣ ਲੱਗੇ ਸਤਿਗੁਰੂ ਨੂੰ ਕਹਿ ਦਿਓ ਜਿੰਨੇ ਰਾਜੇ ਤੁਹਾਡਾ ਦਾਮਨ ਪਕੜ ਕੇ ਪੱਲਾ ਪਕੜ ਕੇ ਬਾਹਰ ਨਿਕਲ ਸਕਦੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇਗਾ, ਬਾਕੀ ਉੱਥੇ ਰਹਿਣਗੇ। ਪਰ ਇਹਨਾਂ ਨੂੰ ਕੀ ਪਤਾ ਸੀ ਸਤਿਗੁਰੂ ਜਾਣੀ ਜਾਣ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਗਰੀਬਨ ਵਾਜ ਸਤਿਗੁਰੂ ਜੀ ਨੇ ਉਸ ਵੇਲੇ 52 ਕਲੀਆਂ ਵਾਲਾ ਚੋਲਾ ਪਹਿਲਾਂ ਹੀ ਤਿਆਰ ਕਰਵਾਇਆ ਹੋਇਆ ਸੀ ਅਤੇ ਰਾਜੇ ਵੀ 52 ਹੀ ਸਨ। ਉਹਨਾਂ 52 ਰਾਜਿਆਂ ਨੂੰ ਇੱਕ ਇੱਕ ਪੱਲਾ ਪਕੜਾ ਕੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਕਰਵਾਇਆ। ਸਭ ਤੋਂ ਪਹਿਲਾਂ ਸਤਿਗੁਰੂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਅ ਹੋ ਕੇ ਆਗਰੇ ਪਹੁੰਚਦੇ ਨੇ, ਆਗਰੇ ਤੋਂ ਬਾਅਦ ਦਿੱਲੀ ਪਹੁੰਚਦੇ ਨੇ। ਉੱਥੇ ਜਹਾਂਗੀਰ ਬਾਦਸ਼ਾਹ ਨੂੰ ਕਹਿ ਕੇ ਸਤਿਗੁਰੂ ਨੇ ਇਹਨਾਂ ਰਾਜਿਆਂ ਨੂੰ ਰਾਜ ਭਾਗ ਅਤੇ ਰਿਆਸਤਾਂ ਵੀ ਵਾਪਸ ਦਵਾਈਆਂ ਅਤੇ ਨਾਲ ਉਹਨਾਂ ਨੂੰ ਇਹ ਵੀ ਆਖਿਆ ਤੁਸੀਂ ਹੁਣ ਜਹਾਂਗੀਰ ਦੀ ਈਣ ਮੰਨਣੀ ਹੈ। ਅਤੇ ਜਹਾਂਗੀਰ ਬਾਦਸ਼ਾਹ ਨੂੰ ਸਮਝਾਇਆ ਤੂੰ ਇਹਨਾਂ 'ਤੇ ਕਦੇ ਵੀ ਜ਼ੁਲਮ ਨਹੀਂ ਕਰੇਗਾ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਉਸ ਤੋਂ ਬਾਅਦ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ, ਜੋ ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਅਸਥਾਨ ਵੀ ਹੈ, ਜਿਹਦੀ ਮਹਿਮਾ ਆਪਾਂ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਹਾਂ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ ਆ, ਬਦਹੋ ਪੁਰਖ ਬਿਧਾਤੈ ਤਾਂ ਤੂੰ ਸੋਹਿਆ, ਬਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨੇ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ, ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਾਵਨ ਗੁਰੂ ਕੀ ਨਗਰੀ ਵੀ ਜਦੋਂ ਆਏ ਤੇ ਸੰਗਤਾਂ ਪਹਿਲਾਂ ਹੀ ਉਡੀਕ ਕਰ ਰਹੀਆਂ ਸਨ ਸਤਿਗੁਰੂ ਦੇ ਆਉਣ ਦੀ ਖੁਸ਼ੀ ਦੇ ਵਿੱਚ। ਉਸ ਵੇਲੇ ਸਾਰੀਆਂ ਸੰਗਤਾਂ ਨੇ ਪੂਰੇ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ, ਦੀਵੇ ਜਗਾਏ ਤੇ ਉਸ ਵੇਲੇ ਤੋਂ ਗੁਰਸਿੱਖ ਸੰਗਤਾਂ ਨੇ, ਖਾਲਸਾ ਪੰਥ ਨੇ ਫੈਸਲਾ ਕੀਤਾ ਕਿ ਅੱਗੇ ਤੋਂ ਇਸ ਦੀਵਾਲੀ ਦੇ ਪੁਰਬ ਨੂੰ ਬੰਦੀ ਛੋੜ ਦਿਵਸ ਵਜੋਂ ਖਾਲਸਾ ਪੰਥ ਮਨਾਇਆ ਕਰੇਗਾ। ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਹੁਣ ਵੀ ਬੜੀ ਪ੍ਰਸਿੱਧ ਹੈ। ਅੱਜ ਦੇ ਦਿਹਾੜੇ ਉਹ ਸੰਗਤਾਂ ਖੁਸ਼ਕਿਸਮਤ ਹਨ ਜਿਹੜੀਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੁੰਦੀਆਂ ਨੇ, ਗੁਰੂ ਚਰਨਾਂ ਦੇ ਵਿੱਚ ਸਿਰ ਝੁਕਾਉਂਦੀਆਂ ਨੇ, ਦੀਪਮਾਲਾ ਅਤੇ ਨਾਲ ਹੀ ਹੋਰ ਆਤਿਸ਼ਬਾਜ਼ੀ ਅਤੇ ਇਸ ਦੇ ਨਾਲ ਨਾਲ ਗੁਰਬਾਣੀ ਕੀਰਤਨ ਕਥਾ ਦਾ ਵੀ ਆਨੰਦ ਮਾਣਦੀਆਂ ਨੇ। ਸੋ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਬੈਠਾ ਹੈ ਉਹ ਇਸ ਪਾਵਨ ਇਤਿਹਾਸਕ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਮਨਾ ਰਿਹਾ ਹੈ ਅਤੇ ਇਸ ਦੀਵਾਲੀ ਦੇ ਤਿਉਹਾਰ ਨੂੰ ਰੋਸ਼ਨੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਪਰ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਇੱਕ ਬਾਹਰਲੀ ਰੋਸ਼ਨੀ ਹੈ, ਦੀਵਾ ਬਲੈ ਅੰਧੇਰਾ ਜਾਏ। ਜਦੋਂ ਦੀਵਾ ਬਲਦਾ ਹੈ ਉਸ ਵੇਲੇ ਹਨੇਰਾ ਦੂਰ ਕਰ ਦਿੰਦਾ, ਪਰ ਇੱਕ ਹਨੇਰਾ ਸਾਡੇ ਅੰਦਰ ਵੀ ਹੈ। ਉਹ ਕਿਹੜਾ ਹਨੇਰਾ ਹੈ? ਉਹ ਹੈ ਅਗਿਆਨ ਦਾ, ਮੋਹ ਮਾਇਆ ਦਾ, ਜਹਾਲਤ ਦਾ ਹਨੇਰਾ ਹੈ। ਜੇ ਅਸੀਂ ਉਸ ਨੂੰ ਦੂਰ ਕਰਨਾ ਹੈ, ਕਿਸੇ ਬਾਹਰਲੇ ਦੀਵੇ ਨੇ ਉਸ ਨੂੰ ਦੂਰ ਨਹੀਂ ਕਰਨੀ, ਬਲਕਿ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੋਂ ਤੱਕ ਲਿਖਿਆ ਹੈ, ਜੇ ਸੌ ਚੰਦਾ ਉਗਵੈ ਹੈ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦੀਆਂ ਗੁਰਬਿਨ ਘੋਰ ਆਉਂਦਾ। ਭਾਵੇਂ ਹਜ਼ਾਰਾਂ ਸੂਰਜ ਚੜ੍ਹ ਜਾਣ, ਸੈਂਕੜੇ ਚੰਦਰਮਾ ਵੀ ਆਕਾਸ਼ ਵੀ ਚੜ੍ਹ ਜਾਣ, ਪਰ ਸਾਡੇ ਅੰਦਰਲੇ ਮੋਹ ਮਾਇਆ ਦੇ ਅਗਿਆਨ ਦੇ ਹਨੇਰੇ ਨੂੰ ਉਹ ਵੀ ਦੂਰ ਨਹੀਂ ਕਰ ਸਕਦੇ। ਹੁਣ ਉਹ ਕਿਹੜਾ ਚਾਨਣ ਹੈ ਜਿਸਨੇ ਸਾਡੇ ਅੰਦਰਲੇ ਹਨੇਰੇ ਨੂੰ ਦੂਰ ਕਰਨਾ ਹੈ? ਉਹ ਹੈ ਗੁਰੂ ਕਾ ਸ਼ਬਦ ਉਜਾਰੋ ਦੀਪਾ। ਇਹ ਗੁਰੂ ਕਾ ਸ਼ਬਦ ਹੀ ਦੀਵਾ ਹੈ ਜਿਹਦੇ ਬਾਰੇ ਭੱਟਾ ਨੇ ਲਿਖਿਆ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉਂ ਤਤ ਮਿਲਾਇਓ। ਤੇ ਫਿਰ ਇਹ ਵੀ ਲਿਖਿਆ ਹੈ, ਜਹ ਕਹਿ ਤਹ ਭਰਪੂਰ ਸ਼ਬਕ ਦੀਪਕ ਦੀ ਪਾਇ, ਜੇ ਸਿੱਖਿਆ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇ, ਉਹ ਗੁਰੂ ਸ਼ਬਦ ਦਾ ਦੀਵਾ ਹੈ। ਜਦੋਂ ਗੁਰੂ ਸ਼ਬਦ ਗਿਆਨ ਦਾ ਪ੍ਰਤੀਕ ਹੈ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਦੋਂ ਸਤਿਗੁਰੂ ਗਿਆਨ ਦਾ ਸੁਰਮਾ ਸਾਡੀਆਂ ਅੱਖਾਂ ਵਿੱਚ ਪਾ ਦਿੰਦੇ ਨੇ, ਉਹਦੇ ਨਾਲ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਸਾਡੇ ਅੰਦਰੋਂ ਦੈਵੀ ਗਿਆਨ ਦਾ ਚਾਨਣ ਵੀ ਹੋ ਜਾਂਦਾ। ਇਸ ਵਾਸਤੇ ਜਿੱਥੇ ਆਪਾਂ ਬੰਦੀ ਛੋੜ ਦਿਵਸ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਾਂ, ਉੱਥੇ ਆਪਾਂ ਇਹ ਵੀ ਸਿੱਖਿਆ ਲੈਣੀ ਹੈ ਕਿ ਗੁਰੂ ਸ਼ਬਦ ਦੇ ਦੀਵੇ ਨੂੰ ਆਪਣੇ ਅੰਦਰ ਕਿਵੇਂ ਜਗਾਉਂਦੇ। ਗੁਰੂ ਸ਼ਬਦ ਦਾ ਦੀਵਾ ਅਥਵਾ ਗਿਆਨ ਦਾ ਦੀਵਾ ਕਿਵੇਂ ਜਗ ਸਕਦਾ ਹੈ? ਉਹ ਜਗ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ। ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਾਲੇ ਕਿਸ਼ੋਰ ਅਵਸਥਾ ਸੀ, 14-15 ਸਾਲ ਦੇ ਹੋਣਗੇ, ਆਪਣੇ ਨਗਰ ਰਾਏ ਪੋ ਕੇ ਤਲਵੰਡੀ ਦੇ ਵਿੱਚ ਆਪਣੇ ਪਿਤਾ ਜੀ ਨਾਲ ਕੰਮ ਕਾਰ ਦੇ ਵਿੱਚ ਹੱਥ ਵਟਾ ਰਹੇ ਸਨ। ਉਸ ਸਮਾਂ ਖੇਤੀ ਵੀ ਕੀਤੀ ਹੈ, ਮੱਝਾਂ ਵੀ ਚਾਰੀਆਂ, ਸੱਚਾ ਸੌਦਾ ਵੀ ਕੀਤਾ। ਉਹਨਾਂ ਦਿਨਾਂ ਦੀ ਗੱਲ ਹੈ, ਰਾਏ ਪੋਈ ਕੀ ਤਲਵੰਡੀ ਦਾ ਚੌਧਰੀ ਰਾਏ ਬੁਲਾਰ ਇੱਕ ਰਜਵਾੜਾ ਸੀ। ਉਹਦੇ ਮਨ ਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ ਪੈਦਾ ਹੋ ਚੁੱਕੀ ਸੀ। ਰਾਏ ਬੁਲਾਰ ਨੇ ਇੱਕ ਦਿਨ ਸਤਿਗੁਰੂ ਨੂੰ ਆਪਣੇ ਘਰ ਵਿੱਚ ਬੁਲਾਇਆ ਤੇ ਬੜੀ ਸ਼ਰਧਾ ਭਾਵਨਾ ਨਿਮਰਤਾ ਦੇ ਨਾਲ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਤੁਸੀਂ ਪੀਰਾਂ ਦੇ ਪੀਰ ਹੋ, ਤੁਸੀਂ ਅੱਲਾ ਦਾ ਨੂਰ ਹੋ, ਮੇਰੇ ਲਈ ਤੁਸੀਂ ਮਹਾਨ ਧਾਰਮਿਕ ਆਗੂ ਹੋ, ਕਿਰਪਾ ਕਰੋ, ਮੇਰੇ ਅੰਦਰ ਅਗਿਆਨ ਦਾ ਹਨੇਰਾ ਹੈ ਉਹਨੂੰ ਦੂਰ ਕਰੋ। ਗੁਰੂ ਨਾਨਕ ਸਾਹਿਬ ਜੀ ਦਾ ਸਵਾਲ ਸੀ, ਰਾਏ ਬੁਲਾਰ ਜੀ ਤੁਸੀਂ ਰੱਬ ਦੇ ਪਿਆਰੇ ਹੋ, ਸਾਨੂੰ ਪਹਿਲਾਂ ਇਹ ਦੱਸੋ ਜਿਸ ਅਗਿਆਨ ਦੀ ਤੁਸੀਂ ਗੱਲ ਕਰਦੇ ਹੋ ਉਹ ਅਗਿਆਨ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਹੈ, ਤੁਸੀਂ ਕਿਵੇਂ ਉਸ ਨੂੰ ਮਹਿਸੂਸ ਕਰਦੇ ਹੋ? ਤਾਂ ਉਸ ਵੇਲੇ ਰਾਏ ਬੁਲਾਰ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਸੁਣਿਆ ਮਹਾਂਪੁਰਖਾਂ ਤੋਂ ਵਿਦਵਾਨਾਂ ਤੋਂ ਅਗਿਆਨ ਇੱਕ ਹਨੇਰੀ ਵਰਗਾ ਹੈ, ਪਰ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਹਾਂ ਇਹ ਬਾਹਰਲੇ ਹਨੇਰੇ ਦੇ ਨਾਲੋਂ ਵੀ ਬਹੁਤ ਜ਼ਿਆਦਾ ਖਤਰਨਾਕ ਹੈ। ਉਹ ਕਿਵੇਂ? ਰਾਏ ਬੁਲਾਰ ਕਹਿਣ ਲੱਗਾ, ਜਦੋਂ ਆਦਮੀ ਬਾਹਰਲੇ ਹਨੇਰੇ ਵਿੱਚ ਹੁੰਦਾ ਉਸ ਵੇਲੇ ਉਹ ਠੋਕਰਾਂ ਖਾਂਦਾ। ਅੰਧਕਾਰ ਸੋ ਕਵਹਿ ਨਾ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ। ਹਨੇਰੇ ਦੇ ਵਿੱਚ ਆਦਮੀ ਅਟਕ ਜਾਂਦਾ, ਰਾਹ ਭੁੱਲ ਜਾਂਦਾ, ਕੁਰਾਹੇ ਪੈ ਜਾਂਦਾ। ਬਾਹਰਲਾ ਹਨੇਰਾ ਵੀ ਬੜਾ ਖਤਰਨਾਕ ਹੈ, ਪਰ ਕਮ ਸੇ ਕਮ ਬਾਹਰਲੇ ਹਨੇਰੇ ਵਿੱਚ ਮਨੁੱਖ ਜਿੱਥੇ ਵੀ ਹੁੰਦਾ ਉਹਨੂੰ ਕਮ ਸੇ ਕਮ ਆਪਣੇ ਆਪੇ ਦਾ ਤੇ ਗਿਆਨ ਹੁੰਦਾ ਹੀ ਹੈ ਨਾ, ਮੈਂ ਕੌਣ ਹਾਂ। ਪਰ ਅਗਿਆਨ ਦਾ ਹਨੇਰਾ ਇੰਨਾ ਭਿਆਨਕ ਹੈ, ਇਹਦੇ ਵਿੱਚ ਮਨੁੱਖ ਇਹ ਵੀ ਭੁੱਲ ਜਾਂਦਾ ਕਿ ਮੈਂ ਕੌਣ। ਸੱਚਮੁੱਚ ਇਹ ਸਵਾਲ ਹੈ ਤੇ ਬੜਾ ਛੋਟਾ, ਮੈਂ ਕੌਣ? ਜਦੋਂ ਆਪਾਂ ਸਰਸਰੀ ਇਸ ਸਵਾਲ ਦੇ ਬਾਰੇ ਵਿਚਾਰ ਕਰਾਂਗੇ ਤੇ ਸਾਡਾ ਧਿਆਨ ਸਾਰਾ ਸਰੀਰ ਤੇ ਕੇਂਦਰਿਤ ਹੋ ਜਾਂਦਾ। ਅਸੀਂ ਆਪਣੇ ਸਰੀਰ ਦੇ ਬਾਰੇ ਸੋਚਦੇ ਹਾਂ, ਮੈਂ ਕੌਣ? ਅਸੀਂ ਆਪਣੇ ਆਪ ਨੂੰ ਇੱਕ ਇਨਸਾਨ ਸਮਝਦੇ ਹਾਂ, ਮੈਨ ਸਮਝਦੇ ਹਾਂ, ਆਦਮੀ ਸਮਝਦੇ ਹਾਂ। ਮੈਂ ਕੌਣ? ਮੈਂ ਆਦਮੀ ਹਾਂ, ਮੈਂ ਇਨਸਾਨ ਹਾਂ, ਇਹੀ ਆਪਾਂ ਸੋਚਦੇ ਹਾਂ। ਪਰ ਜਦੋਂ ਆਪਾਂ ਗਹਿਰਾਈ ਦੇ ਵਿੱਚ ਇਸੇ ਸਵਾਲ ਨੂੰ ਸੋਚਦੇ ਹਾਂ, ਇਸ ਸਵਾਲ ਦਾ ਜਵਾਬ ਤਲਾਸ਼ਦੇ ਹਾਂ, ਇਹਦੇ ਉਹਦੇ ਬਹੁਤ ਡੂੰਘੇ ਅਰਥ ਬਣ ਜਾਂਦੇ। ਤੁਸੀਂ ਆਖੋਗੇ ਉਹ ਕਿਵੇਂ? ਵਿਦਵਾਨਾਂ ਨੇ ਪੰਜ ਕੋਸ਼ ਮੰਨੇ ਨੇ। ਪੰਜ ਕੋਸ਼, ਕੋਸ਼ ਦਾ ਅਰਥ ਹੁੰਦਾ ਪਰਦੇ। ਉਹ ਪੰਜ ਪੜਦੇ ਨੇ, ਉਹਨਾਂ ਦੇ ਪਿੱਛੇ ਸਾਡੀ ਆਤਮਾ, ਸਾਡਾ ਮੂਲ ਰੂਪ, ਮੈਂ ਕੌਣ ਹਾਂ, ਉੱਥੇ ਛੁਪਿਆ ਹੋਇਆ। ਹੁਣ ਉੱਥੋਂ ਤੱਕ ਜਾਣ ਵਾਸਤੇ ਸਾਨੂੰ ਗੁਰੂ ਦੀ ਲੋੜ ਪੈਂਦੀ ਹੈ, ਸ਼ਬਦ ਦੀ ਲੋੜ ਪੈਂਦੀ ਹੈ, ਵਿਵੇਕ ਦੀ ਲੋੜ ਪੈਂਦੀ ਹੈ, ਗਿਆਨ ਦੀ ਲੋੜ ਪੈਂਦੀ ਹੈ। ਗੁਰੂ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੁੰਦਾ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਉਸੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਈ। ਹੁਣ ਜਦੋਂ ਰਾਏ ਬੁਲਾਰ ਨੇ ਸਵਾਲ ਕੀਤਾ, ਮੈਂ ਕੌਣ ਹਾਂ, ਇਹਦੇ ਬਾਰੇ ਮੈਨੂੰ ਦੱਸੋ, ਸਤਿਗੁਰੂ ਕਹਿਣ ਲੱਗੇ, ਤੂੰ ਦੱਸ ਪਹਿਲਾਂ ਆਪਣੇ ਆਪ ਨੂੰ ਕੀ ਸਮਝਦਾ? ਕਹਿੰਦਾ, ਮਹਾਰਾਜ ਮੈਂ ਸਮਝਦਾ ਮੈਂ ਇੱਕ ਇਨਸਾਨ ਹਾਂ, ਹੋਰ ਮੈਂ ਇਸ ਤੋਂ ਪਰੇ ਕੁਛ ਨਹੀਂ ਜਾਣਦਾ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਬਈ ਠੀਕ ਹੈ, ਤੇਰਾ ਸਰੀਰ ਮਨੁੱਖ ਵਰਗਾ ਹੈ, ਪਰ ਤੂੰ ਇਹ ਸਰੀਰ ਨਹੀਂ, ਇਸ ਸਰੀਰ ਦੇ ਅੰਦਰ ਕੋਈ ਹੋਰ ਚੀਜ਼ ਹੈ ਜਿਹਦੇ ਬਾਰੇ ਤੈਨੂੰ ਸਮਝਣਾ ਪਵੇਗਾ। ਕਹਿੰਦਾ ਮਹਾਰਾਜ ਮੈਨੂੰ ਤੇ ਸਮਝ ਨਹੀਂ ਆਉਂਦੀ। ਗਰੀਬਨ ਵਾਜ ਸਤਿਗੁਰੂ ਜੀ ਕਹਿਣ ਲੱਗੇ, ਇੱਕ ਸਥੂਲ ਸਰੀਰ ਹੈ, ਦੂਜਾ ਸੂਖਸ਼ਮ ਸਰੀਰ ਹੈ, ਤੀਜਾ ਕਾਰਨ ਸਰੀਰ ਹੈ। ਪੰਜ ਕੋਸ਼ ਨੇ। ਪਹਿਲਾ ਕੋਸ਼ ਸਥੂਲ ਸਰੀਰ ਦੇ ਵਿੱਚ ਹੈ, ਜਿਹਨੂੰ ਅੰਨਮੈ ਕੋਸ਼ ਕਹਿੰਦੇ ਨੇ। ਦੂਸਰਾ ਹੈ ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼। ਇਹ ਤਿੰਨ ਕੋਸ਼ ਸੂਖਸ਼ਮ ਸਰੀਰ ਦੇ ਵਿੱਚ ਰਹਿੰਦੇ ਨੇ। ਅਤੇ ਤੀਜਾ ਹੈ ਕਾਰਨ ਸਰੀਰ, ਉਹ ਹੈ ਜਿਹੜਾ ਪੰਜਵਾਂ ਕੋਸ਼ ਹੈ ਆਨੰਦਮੈ ਕੋਸ਼, ਉਹਦੇ ਵਿੱਚ ਲੀਨ ਮੰਨਿਆ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜਾ ਸੂਲ ਸਰੀਰ ਹੈ, ਇਹ ਸੂਲ ਤੱਤਾਂ ਤੋਂ ਬਣਿਆ ਹੋਇਆ। ਪਾਂਚ ਤੱਤ ਕੋ ਤਨ ਰਚਿਓ, ਜਨ ਹੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾ। ਇਹ ਪੰਜ ਤੱਤ ਜੜ ਨੇ ਅਤੇ ਪੰਜ ਤੱਤਾਂ ਤੋਂ ਬਣਿਆ ਸਾਡਾ ਸਰੀਰ ਵੀ ਜੜ ਹੈ। ਇਹ ਆਤਮਾ, ਇਹ ਮੈਂ ਨਹੀਂ ਹੋ ਸਕਦਾ। ਇਸ ਤੋਂ ਅੱਗੇ ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼ ਆ ਜਾਂਦੇ ਹਨ, ਉਹ ਸੂਖਸ਼ਮ ਸਰੀਰ ਦੇ ਵਿੱਚ ਨੇ। ਜਿਹੜਾ ਸੂਖਸ਼ਮ ਸਰੀਰ ਹੈ, ਉਹ ਵਿਦਵਾਨਾਂ ਦੇ ਅਨੁਸਾਰ 17 ਜਾਂ 19 ਤੱਤਾਂ ਦਾ ਮੰਨਿਆ ਹੋਇਆ, ਜਿਹਦੇ ਵਿੱਚ 5 ਪ੍ਰਾਣ, 5 ਗਿਆਨ ਇੰਦਰੀਏ, 5 ਕਰਮ ਇੰਦਰੀਏ, ਮਨ ਅਤੇ ਬੁੱਧ। ਕਈਆਂ ਨੇ 17 ਮੰਨੇ ਨੇ ਅਤੇ ਕਈਆਂ ਨੇ ਮਨ ਬੁੱਧ ਚਿੱਤ ਹੰਕਾਰ, ਇਹ ਦੋ ਰਲਾ ਕੇ 19 ਤੱਤ ਵੀ ਮੰਨੇ ਨੇ। ਇਹ ਜਿਹੜਾ ਸੂਲ ਸਰੀਰ ਹੈ, ਸੂਲ ਤੱਤਾਂ ਤੋਂ ਬਣਿਆ ਹੋਇਆ, ਅਤੇ ਜਿਹੜਾ ਸੂਖਸ਼ਮ ਸਰੀਰ ਹੈ, ਉਹ ਸੂਖਮ ਤੱਤਾਂ ਤੋਂ ਬਣਿਆ ਹੋਇਆ। ਸੂਖਮ ਤੱਤ ਵੀ ਆਪਣੇ ਆਪ ਦੇ ਵਿੱਚ ਜੜ ਨੇ, ਉਹਨਾਂ ਵਿੱਚ ਜਿਹੜੀ ਚੇਤਨਤਾ ਹੈ ਉਹ ਇੱਕ ਵੱਖਰੀ ਚੀਜ਼ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਏ ਬੁਲਾਰ, ਨਾ ਤੂੰ ਸੂਲ ਸਰੀਰ ਹੈ, ਨਾ ਤੂੰ ਕਾਰਨ ਸਰੀਰ ਹੈ, ਇਸ ਤੋਂ ਅਗਾਂਹ ਦੱਸ, ਹੋਰ ਤੂੰ ਕੀ ਮਹਿਸੂਸ ਕਰਦੇ? ਇਹ ਕਹਿਣ ਲੱਗਾ, ਮਹਾਰਾਜ ਮੈਨੂੰ ਅੱਗੇ ਕੁਛ ਵੀ ਪਤਾ ਨਹੀਂ ਕਿ ਇਸ ਤੋਂ ਅੱਗੇ ਕੀ ਹੈ। ਇਹਨੂੰ ਕਹਿੰਦੇ ਨੇ ਅਗਿਆਨ, ਅਸਲੀ ਅਗਿਆਨ। ਜਦੋਂ ਸਾਡੀ ਬਿਰਤੀ ਸੂਖਮ ਹੁੰਦੀ ਹੈ ਨਾ, ਜਿਹਨੂੰ ਆਤਮ ਸ਼ੈਣੀ ਬੁੱਧੀ ਕਹਿੰਦੇ ਨੇ, ਤੁਗਰਿਆ ਬੁੱਧਿਆ ਸੂਖਮਿਆ ਸੂਖਮ ਦਰਸੀ, ਫਿਰ ਅਸੀਂ ਆਪਣੇ ਅੰਦਰ ਵੱਲ ਖੋਜ ਕਰਦੇ ਹਾਂ। ਗੁਰਮਤ ਨਗਰੀ ਖੋਜ ਖੋਜਾਈ, ਜਨ ਨਾਨਕ ਬਿਨ ਆਪਾ ਚੀਨਾ ਮਿਟਾ ਨਾ ਭਰਮ ਕੀ ਕਾਈ। ਇਹ ਆਪਣੇ ਆਪੇ ਦੀ ਪਛਾਣ ਕਰਨੀ ਬਹੁਤ ਔਖੀ, ਪਰ ਕਰਨੀ ਪੈਣੀ ਹੈ, ਕਿਉਂਕਿ ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ। ਤਾਂ ਹੀ ਅਸੀਂ ਵੀ ਆਪਣੇ ਆਪ ਨੂੰ 84 ਦੇ ਬੰਦੀ ਖਾਨੇ ਤੋਂ, ਸੰਸਾਰ ਦੀ ਕੈਦ ਤੋਂ ਆਪਣੇ ਆਪ ਨੂੰ ਬੰਦ ਖਲਾਸ ਕਰਵਾ ਸਕਦੇ ਹਾਂ, ਜੇ ਆਪਾਂ ਗਿਆਨ ਦਾ ਦੀਵਾ ਆਪਣੇ ਅੰਦਰ ਜਗਾ ਲਵਾਂਗੇ, ਆਪਣੇ ਅੰਦਰ ਇਸ ਗੱਲ ਦਾ ਅਹਿਸਾਸ ਕਰ ਲਵਾਂਗੇ ਕਿ ਮੈਂ ਕੌਣ ਹਾਂ। ਹੁਣ ਗਰੀਬਨ ਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਰਾਏ ਬੁਲਾਰ ਕਹਿਣ ਲੱਗਾ, ਮਹਾਰਾਜ ਇਸ ਤੋਂ ਗਾ ਮੈਨੂੰ ਨਹੀਂ ਪਤਾ ਕੀ ਹੈ। ਗਰੀਬਨ ਵਾਜ ਸਤਿਗੁਰੂ ਜੀ ਕਹਿਣ ਲੱਗੀ, ਅੱਛਾ ਫਿਰ ਇਉਂ ਕਰ, ਹੁਣ ਤੈਨੂੰ ਇਹ ਤੇ ਪਤਾ ਲੱਗ ਗਿਆ ਅੰਨਮੈ ਕੋਸ਼ ਭੌਤਿਕ ਸਰੀਰ ਵੀ ਤੇਰਾ ਆਤਮਾ ਨਹੀਂ ਹੈ, ਪ੍ਰਾਣਮੈ ਮਨੋਮੈ ਵਿਗਿਆਨਮੈ ਕੋਸ਼ ਸੂਖਸ਼ਮ ਸਰੀਰ ਵੀ ਤੇਰਾ ਆਤਮਾ ਨਹੀਂ ਹੈ, ਇਸ ਤੋਂ ਅੱਗੇ ਕਾਰਨ ਸਰੀਰ ਹੈ ਜਿਹਨੂੰ ਵਿਦਿਆ ਦਾ ਸਾਕਸ਼ਾਤ ਪ੍ਰਣਾਮ ਮੰਨਿਆ ਜਾਂਦਾ। ਅਤੇ ਜਿਹੜਾ ਉਹ ਕਾਰਨ ਸਰੀਰ ਹੈ, ਜਦੋਂ ਆਦਮੀ ਗੂੜੀ ਨੀਂਦ ਵਿੱਚ ਸੌਂਦੇ ਅਤੇ ਉਸ ਵੇਲੇ ਉਹਨੂੰ ਇੰਨਾ ਸਕੂਨ ਮਿਲਦਾ, ਇੰਨਾ ਆਨੰਦ ਪ੍ਰਾਪਤ ਹੁੰਦਾ, ਅਤੇ ਜਦੋਂ ਅੱਖ ਖੁੱਲ੍ਹਦੀ ਹੈ ਕਹਿੰਦਾ ਅੱਜ ਬੜਾ ਆਨੰਦ ਹੈ, ਬੜੀ ਸੋਹਣੀ ਨੀਂਦ ਹੈ। ਇਹ ਨੀਂਦ ਨੂੰ ਹੀ, ਗਾੜੀ ਨੀਂਦ ਨੂੰ ਹੀ ਆਨੰਦਮੈ ਕੋਸ਼ ਮੰਨਿਆ ਜਾਂਦਾ। ਅਤੇ ਉੱਥੇ ਜਾ ਕੇ ਆਦਮੀ ਨੂੰ ਸੰਸਾਰ ਦਾ ਵੀ ਚੇਤਾ ਭੁੱਲ ਜਾਂਦਾ, ਪਰਿਵਾਰ ਦਾ ਵੀ ਚੇਤਾ ਭੁੱਲ ਜਾਂਦਾ, ਅਤੇ ਸਰੀਰ ਦਾ ਵੀ ਚੇਤਾ ਭੁੱਲ ਜਾਂਦਾ, ਆਪਣੇ ਆਪੇ ਦਾ ਵੀ ਚੇਤਾ ਭੁੱਲ ਜਾਂਦਾ ਗੂੜੀ ਨੀਂਦ ਵਿੱਚ ਜਾ ਕੇ। ਉਹ ਹੈ ਵਿਦਿਆ ਦਾ ਸਾਕਸ਼ਾਤ ਪ੍ਰਣਾਮ, ਉਹੀ ਅਗਿਆਨ ਦਾ ਅਸਲੀ ਰੂਪ ਹੈ। ਇਸ ਤੋਂ ਅੱਗੇ ਕੀ ਹੈ? ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਸ ਤੋਂ ਅੱਗੇ ਹੈ ਆਤਮਾ, ਜਿਸ ਨੂੰ ਆਖਿਆ ਵਾਹਿਗੁਰੂ ਦੀ ਜੋਤ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਇਆ। ਇਹ ਸਰੀਰਾ ਮੇਰੇ ਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮਹਿ ਆਇਆ। ਇਸ ਤੋਂ ਅੱਗੇ ਵਾਹਿਗੁਰੂ ਦੀ ਜੋਤ ਹੈ ਤੇ ਜਿੰਨਾ ਚਿਰ ਤੱਕ ਅਸੀਂ ਉਸ ਜੋਤ ਨੂੰ ਨਹੀਂ ਵੇਖ ਲੈਂਦੇ ਉਨਾ ਚਿਰ ਇਹ ਦੀਵਾਲੀ ਮਨਾਈ ਸਾਡੀ ਸਫਲ ਨਹੀਂ ਹੋਣੀ। ਜੇ ਆਪਾਂ ਇਸ ਰੋਸ਼ਨੀ ਦੇ ਤਿਉਹਾਰ ਨੂੰ ਸਹੀ ਰੂਪ ਦੇ ਵਿੱਚ ਮਨਾਉਣਾ ਚਾਹੁੰਦੇ ਹਾਂ, ਬਾਹਰਲੇ ਹਨੇਰੇ ਨੂੰ ਦੂਰ ਕਰਨ ਵਾਸਤੇ ਅਸੀਂ ਦੀਵੇ ਜਗਾਉਂਦੇ। ਗੁਰੂ ਘਰ ਦੇ ਵਿੱਚ ਵੀ ਸੰਗਤਾਂ ਦੀਵੇ ਜਗਾ ਰਹੀਆਂ ਨੇ, ਪਰ ਆਪਣੇ ਅੰਦਰ ਵੀ ਕੋਈ ਦੀਵਾ ਜਗਾਈਏ। ਸਾਡੇ ਅੰਦਰ ਗਿਆਨ ਦਾ ਦੀਵਾ ਜਗ ਪਵੇ, ਗਿਆਨ ਅੰਜਨ ਗੁਰ ਦੀਆਂ, ਇਹ ਗੁਰੂ ਨੇ ਜਗਾਉਣਾ। ਗੁਰੂ ਦੀ ਸ਼ਰਨ ਆਈਏ। ਰਾਏ ਬੁਲਾਰ ਨੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਇਸ ਤੋਂ ਗਾਂਹ ਮੈਨੂੰ ਕੁਛ ਵੀ ਪਤਾ ਨਹੀਂ, ਆਪ ਜੀ ਕਿਰਪਾ ਕਰੋ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਐਸੀ ਮਿਹਰ ਦੀ ਦ੍ਰਿਸ਼ਟੀ ਪਾਈ। ਜਪਜੀ ਸਾਹਿਬ ਬਾਣੀ ਵਿੱਚ ਹਜ਼ੂਰ ਦੇ ਬਚਨ ਨੇ, ਜਿਹੜਾ ਕੰਮ ਆਪਣੀ ਮਿਹਨਤ ਨਾਲ ਨਹੀਂ ਨਾ ਅਸੀਂ ਕਰ ਸਕਦੇ, ਆਪਣੀ ਕੋਸ਼ਿਸ਼ ਨਾਲ ਯਤਨ ਨਾਲ ਵੀ ਨਹੀਂ ਕਰ ਸਕਦੇ, ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਉਹ ਕੰਮ ਸਿਰੇ ਚੜ੍ਹ ਜਾਂਦਾ। ਇਸੇ ਲਈ ਹੁਣ ਇਹ ਜਿਹੜਾ ਪਰਮਾਰਸ ਦਾ ਮਹਾਨ ਕਠਿਨ ਕਾਰਜ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ। ਇਹ ਜਿਹੜਾ ਬੇਖਮ ਰਸਤਾ ਸੀ, ਖੰਨੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇਹ ਖੰਡੇ ਦੀ ਤਾਰ ਤੇ ਵਾਲ ਨਾਲੋਂ ਵੀ ਬਾਰੀਕ ਹੈ। ਇਹ ਜਿਹੜਾ ਪਰਮਾਰਥਵਾਸ ਦਾ ਰਸਤਾ ਹੈ, ਉਹ ਬਹੁਤ ਡੂੰਘਾ ਹੈ। ਭਗਤੀ ਦਾ ਮਾਰਗ, ਤਨ ਦਾ ਤਾਨ ਵੀ ਛੱਡਣਾ ਪੈਂਦਾ, ਮਨ ਦਾ ਮਾਨ ਵੀ ਛੱਡਣਾ ਪੈਂਦਾ ਹੈ, ਅਤੇ ਬੁੱਧੀ ਦਾ ਗਿਆਨ ਵੀ ਛੱਡਣਾ ਪੈਂਦਾ, ਅਤੇ ਸਭ ਕੁਛ ਛੱਡ ਕੇ ਅਤੇ ਫਿਰ ਅੰਦਰ ਡੂੰਘੀ ਸਮੁੰਦਰ ਵਿੱਚ ਚੁੱਭੀ ਮਾਰਨੀ ਪੈਂਦੀ ਹੈ, ਫਿਰ ਜਾ ਕੇ ਹੀਰੇ ਮੋਤੀ ਲੱਭ ਸਕਦੇ ਨੇ, ਇਹਦੋਂ ਬਿਨਾਂ ਨਹੀਂ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਬਸ ਫਿਰ ਕੀ ਸੀ, ਫੋਟੋ ਅੰਡਾ ਭਰਮ ਕਾ ਮਨਹ ਪਇਓ ਪ੍ਰਗਟ। ਉਹ ਜਿਹੜਾ ਭਰਮ ਦਾ ਪਰਦਾ ਪਿਆ ਹੋਇਆ ਸੀ, ਭਰਮ ਕੀ ਹੈ, ਮਾਧਵੇ ਕਿਆ ਕਹੀਆ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਭਰਮ ਕਿਸ ਨੂੰ ਕਹਿੰਦੇ ਨੇ, ਭਰਮ ਉਸ ਨੂੰ ਕਹਿੰਦੇ ਨੇ। ਭਗਤ ਰਵਿਦਾਸ ਜੀ ਨੇ ਅੱਗੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਭਰਮ ਦੇ ਉੱਤੇ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਾਤ ਪਈ ਹਮਰ। ਸਾਡੀ ਉਹ ਹਾਲਤ ਬਣ ਗਈ, ਕੋਈ ਰਾਜਾ ਸੀ, ਰਾਤ ਨੂੰ ਆਪਣੇ ਸਿੰਘਾਸਨ 'ਤੇ ਬਿਰਾਜਮਾਨ ਹੋਇਆ, ਰਾਤ ਨੂੰ ਸੁਪਨਾ ਆਇਆ, ਉਹ ਸੁਪਨੇ ਦੇ ਵਿੱਚ ਰਾਜੇ ਦਾ ਰਾਜਪਾਲ ਖੁਸ ਗਿਆ, ਉਹ ਭਿਖਾਰੀ ਬਣ ਗਿਆ, ਅਤੇ ਰਾਜੇ ਨੂੰ ਭਰਮ ਪੈ ਗਿਆ ਵੀ ਮੈਂ ਹੈ ਤੇ ਰਾਜਾ, ਪਰ ਮੈਂ ਸੁਪਨੇ ਵਿੱਚ ਭਿਖਾਰੀ ਕਿਉਂ ਬਣਿਆ। ਫਿਰ ਇਹਨੂੰ ਇਹ ਪ੍ਰਤੀਤ ਹੋਣ ਲੱਗਿਆ ਬਈ ਕਦੀ ਸੁਪਨੇ ਵੀ ਸੱਚ ਹੋ ਸਕਦੇ ਨੇ। ਇਹਨੇ ਬਹੁਤ ਸਾਰੇ ਵਿਦਵਾਨਾਂ ਨੂੰ, ਰਿਸ਼ੀਆਂ ਮੁਨੀਆਂ ਨੂੰ, ਗਿਆਨਵਾਨ ਪੁਰਸ਼ਾਂ ਨੂੰ ਆਪਣੇ ਪਾਸ ਬੁਲਾਇਆ, ਉਹਨਾਂ ਮੂਹਰੇ ਇਹ ਸਵਾਲ ਰੱਖਿਆ, ਕਹਿਣ ਲੱਗਾ ਤੁਸੀਂ ਮੇਰਾ ਭਰਮ ਦੂਰ ਕਰੋ। ਉਹ ਕਹਿੰਦੇ ਦੱਸ ਤੇਰਾ ਸਵਾਲ ਕੀ ਹੈ, ਇਹ ਸੱਚਾ ਕਿ ਉਹ ਸੱਚਾ, ਇਹਦਾ ਮੈਨੂੰ ਜਵਾਬ ਦਿਓ, ਇਹ ਸੱਚਾ ਕਿ ਉਹ ਸੱਚਾ, ਭਾਵ ਇਹ ਜਿਹੜਾ ਰਾਜ ਹੈ ਇਹ ਸੱਚਾ ਹੈ ਜਾਂ ਉਹ ਸੁਪਨਾ ਸੱਚਾ ਜਿਹਦੇ ਵਿੱਚ ਮੈਂ ਭਿਖਾਰੀ ਬਣਿਆ ਸੀ। ਇਹ ਗੱਲ ਰਾਮਜ ਬੁੱਝੀ ਸੀ ਤੇ ਦੱਸੇ ਕਿਸੇ ਨੂੰ ਹੈ ਨਾ, ਫਿਰ ਇਹ ਕੋਹਲੀ ਰਖੀ ਸੀ, ਉਸ ਨੇ ਇਹਦਾ ਭਰਮ ਦੂਰ ਕੀਤਾ। ਕਹਿਣ ਲੱਗਾ ਤੂੰ ਇਹ ਪੁੱਛਿਆ ਨਾ ਇਹ ਸੱਚਾ ਕਿ ਉਹ ਸੱਚਾ, ਕਹਿੰਦਾ ਨਾ ਇਹ ਸੱਚਾ ਨਾ ਉਹ ਸੱਚਾ। ਇਹਦਾ ਮਤਲਬ ਇਹ ਹੈ ਉਹ ਸੁਪਨਾ ਵੀ ਸੱਚਾ ਨਹੀਂ ਹੁੰਦਾ ਤੇ ਇਹ ਜਿਹੜਾ ਸੰਸਾਰ ਵੀ ਸੁਪਨਾ ਇਹ ਵੀ ਸੱਚ ਨਹੀਂ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਰ। ਉਹਦਾ ਭਰਮ ਦਾ ਹਨੇਰਾ ਦੂਰ ਕੀਤਾ ਤੇ ਫਿਰ ਉਹਦੇ ਲਈ ਹਮੇਸ਼ਾ ਲਈ ਜੀਵਨ ਦੇ ਵਿੱਚ ਚਾਨਣ ਹੀ ਚਾਨਣ ਹੋ ਗਿਆ। ਸਤਿਗੁਰੂ ਨੇ ਰਾਏ ਬੁਲਾਰ ਤੇ ਕਿਰਪਾ ਕੀਤੀ, ਬ੍ਰਹਮ ਗਿਆਨ ਬਖਸ਼ਿਸ਼ ਕਰ ਦਿੱਤਾ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਇਆ। ਇੱਕ ਪੁਰਾਣਾ ਮੁਹਾਵਰਾ ਹੈ, ਸਦਾ ਦੁਆਲੀ ਸਾਧਕੀ ਅੱਠੇ ਪੈਰ ਬਸੰਤ। ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਨਾ,
ਮਹਾਂਪੁਰਖ ਸਾਧ ਗੁਰਮੁਖ ਵਿਅਕਤੀ ਲਈ ਸ਼ਬਦ ਵਰਤਿਆ ਗਿਆ। ਆ ਕਈ ਲੋਕ ਤੇ ਸਾਧ ਸ਼ਬਦ ਨੂੰ ਬੜੀ ਘਿਰਣਾ ਦੇ ਨਾਲ ਪੁਕਾਰਦੇ ਨੇ, ਪਰ ਸਤਿਗੁਰੂ ਨੇ ਲਿਖਿਆ ਹੈ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਮਹਾਂਪੁਰਖਾਂ ਦੀ ਮਹਿਮਾ ਬਹੁਤ ਵੱਡੀ ਹੁੰਦੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਹੋਈ ਕੋਟ ਅਗ ਹਰੇ ਨਿਰਮਲ ਪੈਚੀ ਪੈ। ਐਸੇ ਮਹਾਂਪੁਰਖ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਦਾ ਦੀਵਾ ਜਗ ਪੈਂਦਾ ਹੈ, ਫਿਰ ਸਦਾ ਦੀਵਾਲੀ ਸਾਧ ਕੀ ਉਹਨਾਂ ਲਈ ਸਦਾ ਹੀ ਖੁਸ਼ੀਆਂ ਨੇ, ਸਦਾ ਹੀ ਦੀਵਾਲੀ ਅੱਠੇ ਪਹਿਰੀ ਬਸੰਤ ਉਹਨਾਂ ਦੇ ਲਈ ਖੁਸ਼ੀਆਂ ਤੇ ਖੇੜਾ ਬਣ ਜਾਂਦਾ। ਇੱਕ ਦਾਸ ਨੂੰ ਛੋਟੀ ਜਿਹੀ ਘਟਨਾ ਯਾਦ ਆ ਗਈ। ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਉਹ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਮਕਾਲੀ ਸਨ, ਤੇ ਮਹਾਂਪੁਰਖਾਂ ਨੇ ਉਹਨਾਂ ਦੇ ਕੋਲੋਂ ਜਾ ਕੇ ਹੀ ਗੁਰਮਤਿ ਦੀ ਵਿਦਿਆ ਪੜ੍ਹੀ ਤੇ ਨਾਲ ਅਧਿਆਤਮਕ ਬ੍ਰਹਮ ਵਿਦਿਆ ਵੀ ਸਿੱਖੀ, ਸੇਵਾ ਸਿਮਰਨ ਪਰਉਪਕਾਰ ਦੀ ਜਾਚ ਵੀ ਸਿੱਖੀ। ਹੁਣ ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਮੁਰਾਲੇ ਵਿੱਚ ਸੰਤ ਬਾਬਾ ਬਿਸ਼ਨ ਸਿੰਘ ਜੀ ਦੇ ਪਾਸ ਸੇਵਾ ਕਰ ਰਹੇ ਸਨ, ਗੁਰਮਤਿ ਦੀ ਵਿਦਿਆ ਪੜ੍ਹ ਰਹੇ ਸਨ, ਉਹਨਾਂ ਦਿਨਾਂ ਦੀ ਗੱਲ ਹੈ, ਆਹੀ ਬੰਦੀ ਛੋੜ ਦਿਵਸ ਦੀਪਮਾਲਾ ਦਾ ਤਿਉਹਾਰ ਆ ਗਿਆ ਤੇ ਜਦੋਂ ਦੀਪਮਾਲਾ ਦਾ ਤਿਉਹਾਰ ਆਇਆ ਤਾਂ ਉਸ ਵੇਲੇ ਕਿਸੇ ਸੇਵਾਦਾਰ ਨੇ ਆ ਕੇ ਮਹਾਂਪੁਰਖਾਂ ਨੂੰ ਆਖਿਆ ਕਿ ਮਹਾਂਪੁਰਖੋ, ਬਾਹਰ ਬੜੀ ਸੁੰਦਰ ਰੋਸ਼ਨੀ ਹੈ, ਬਹੁਤ ਸੋਹਣੀ ਦੀਪਮਾਲਾ ਆ ਕੇ ਬਾਹਰ ਦੇਖੋ। ਮਹਾਂਪੁਰਖ ਆਪਣੀ ਮੌਜ ਵਿੱਚ ਬੈਠੇ ਰਹੇ, ਦੂਜੀ ਵਾਰ ਫਿਰ ਆਇਆ, ਤੀਜੀ ਵਾਰ ਫਿਰ ਆਇਆ, ਕਈਆਂ ਦਾ ਸੁਭਾਅ ਹੁੰਦਾ, ਕਹਿਣ ਲੱਗਾ ਇੱਕ ਵਾਰੀ ਬਾਹਰ ਨਿਕਲ ਕੇ ਦੇਖ ਤਾਂ ਲਵੋ ਕਿੰਨੀ ਸੋਹਣੀ ਰੋਸ਼ਨੀ ਹੈ, ਕਿੰਨੀ ਸੋਹਣੀ ਦੀਪਮਾਲਾ। ਮਹਾਂਪੁਰਖ ਕਹਿਣ ਲੱਗੇ, ਭਲਿਆ ਲੋਕਾਂ, ਜਦੋਂ ਦੇ ਗੁਰੂ ਨਾਨਕ ਸਾਹਿਬ ਜੀ ਸਾਡੇ ਅੰਦਰ ਆ ਕੇ ਬੈਠੇ ਨੇ, ਕੋਟ ਸੂਰਜ ਨਾਨਕ ਪ੍ਰਕਾਸ਼, ਉੱਤੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵੀ ਉਹਨਾਂ ਦੇ ਸਾਹਮਣੇ ਮੱਧਮ ਦਿਖਾਈ ਦਿੰਦਾ, ਤੇ ਅਸੀਂ ਉਸ ਨੂੰ ਛੱਡ ਕੇ ਅਸੀਂ ਕਦੇ ਚੰਦਰਮਾ ਤੇ ਸੂਰਜ ਨੂੰ ਨਹੀਂ ਤੱਕਿਆ, ਤੇ ਆਹ ਜਿਹੜੇ ਦੀਵੇ ਨੇ ਤੂੰ ਦੀਵਿਆਂ ਦੀ ਗੱਲ ਕਰਦਾ, ਇਹ ਦੇਖ ਕੇ ਸਾਨੂੰ ਕੀ ਮਿਲੇਗਾ, ਜੇ ਤੈਨੂੰ ਦੀਵੇ ਜਗਾ ਕੇ ਦੇਖ ਕੇ ਖੁਸ਼ੀ ਮਿਲਦੀ ਹੈ ਤੂੰ ਲੈ ਲੈ, ਪਰ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਾਡੇ ਅੰਦਰ ਆ ਕੇ ਜਦੋਂ ਦੇ ਬੈਠ ਗਏ ਨੇ ਸਾਨੂੰ ਸਭ ਕੁਛ ਭੁੱਲਿਆ ਹੋਇਆ, ਕੋਈ ਚੀਜ਼ ਹੋਰ ਦੇਖਣ ਨੂੰ ਜੀ ਨਹੀਂ ਕਰਦਾ। ਇਹੋ ਜਿਹੇ ਮਹਾਂਪੁਰਖਾਂ ਦੀ ਸਦਾ ਦੁਆਲੀ ਸਾਧ ਕੀ ਅੱਠੀ ਪੈਰ ਬਸੰਤ ਵਾਲੀ ਅਵਸਥਾ ਬਣ ਜਾਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਨੂੰ ਲੋਕ ਦੀਵੇ ਬਾਲਦੇ ਨੇ, ਪਰ ਆਪਾਂ ਨੂੰ ਗਿਆਨ ਦਾ ਦੀਵਾ ਬਾਲਣਾ ਚਾਹੀਦਾ, ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਬਲਦਾ। ਸੋ ਦਾਸ ਨੂੰ ਇਸ਼ਾਰਾ ਹੋਇਆ ਕਿ ਵਿਚਾਰਾਂ ਨੂੰ ਇੱਥੇ ਹੀ ਸਮਾਪਤ ਕੀਤਾ ਜਾਵੇ। ਆਪ ਸਭ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਵਾਲੀ ਦੀ ਲੱਖ ਲੱਖ ਵਧਾਈ ਹੋਵੇ। ਆਪਾਂ ਸਾਰੇ ਗੁਰਸਿੱਖ ਮਾਈ ਭਾਈ ਸ਼ਬਦ ਦੇ ਦੀਵੇ ਨੂੰ ਆਪਣੇ ਅੰਦਰ ਜਗਾਈਏ, ਗੁਰਬਾਣੀ ਇਸ ਜਗ ਮੈਂ ਚਾਨਣ, ਇਹਦੇ ਨਾਲ ਹੀ ਸਾਡੇ ਇਹ ਤਿਉਹਾਰ ਬੰਦੀ ਛੋੜ ਦੇ ਪੁਰਬ ਮਨਾਏ ਸਫਲ ਹੋਣਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।